Nee, ich habe das für der Körperkaffee, aber nicht. Aber guck mal, wie. Das habe ich egal, Pukutti. Mari, kuch kendi hai. Das ist kuch wo karte hai. Kise bani di tuknu lay lo. Saadi zindagi us to ulta hai. ਮਾਣੀ ਕਹਿੰਦੀ ਹੈ ਬੁਰੇ ਨਾ ਭਲਾ ਕਰ ਇਸਦੇ ਭਲੇ ਨਾ ਬੁਰਾ ਕਰਦੇ ਮਾਣੀ ਕਹਿੰਦੀ ਹੈ ਕੁਲ ਕੋ ਨਾ ਚਿਤਾਰ ਅਸੀਂ ਲੋਕਾਂ ਨੇ ਕੁਲ ਚਿਤਾਰ ਦੇਣੀ ਕੋਟ ਕੋਟ ਕੇ ਅੰਦਰ ਮਾਣੀ ਕਹਿੰਦੀ ਨਿੰਦਾ ਨਾ ਕਰੋ ਅਸੀਂ ਨਿੰਦਾ ਕਰਨ ਚ ਸਾਨੂੰ ਸਵਾਦ ਆਉਂਦਾ ਹੈ ਇੱਕ ਮੈਂ ਲੇਖ ਲਿਖਿਆ ਹੈ ਸਾਕਰ ਸ਼ੰਕਰ ਉਲਟੀ ਦੇ ਉਹ ਇਸ ਦਰਸਾਇਆ ਗਿਆ ਹੈ ਕਿ ਸਾਕਤ ਲੋਕ ਜਿਹੜੇ ਗੁਰਬਾਣੀ ਨੂੰ ਨਹੀਂ ਜਾਣਦੇ ਜਾਂ ਨਹੀਂ ਮੰਨਦੇ ਉਦੋਂ ਬਾਣੀ ਹੈ ਚ ਲਿਖਿਆ ਹੋਇਆ ਕਿ ਸਾਕਤ ਸਿਉਂ ਕਰ ਉੱਠੀਏ ਗੁਰਸਿੱਖਾਂ ਨੂੰ ਭਗਤਾਂ ਨੂੰ ਸੰਤਾਂ ਨੂੰ ਜੋ ਕੁਛ ਸਾਕਤ ਕਰ ਰਹੇ ਉਹ ਤੋਂ ਉਲਟ ਕਰਨਾ ਪਏਗਾ ਕਿਉਂਕਿ ਬਾਣੀ ਜੋ ਕੁਛ ਕਹਿੰਦੀ ਹੈ ਸਾਕਤ ਲੋਕ ਉਹ ਤੋਂ ਉਲਟ ਕਰਦੇ ਆ ਬਾਣੀ ਕਿਤੇ ਤੋ ਕਹਿੰਦੇ ਬਾਣੀ ਕਹਿੰਦੀ ਸੁਣ ਕੇ ਅਣਸੁਣ ਕਰੋ ਅਸੀਂ ਤਾਂ ਸੁਣ ਕੇ ਉਹਨੂੰ ਮਸਾਲਾ ਲਾ ਕੇ ਤੇ ਗਾਹਾਂ ਹੋਰ ਨਿੰਦਾ ਕਰਦੇ ਬਾਣੀ ਕਹਿੰਦੇ ਦੇਖ ਕੇ ਐਡਿਟ ਕਰੋ ਅਸੀਂ ਹੋਰ ਕਹੋ ਨਾ ਦੇ ਉਸ ਨੂੰ ਹੋਰ ਵਧਾ ਵਧਾ ਕੇ ਦੱਸਦੇ ਬਾਣੀ ਕਹਿੰਦੀ ਬੁਰੇ ਨਾ ਭਲਾ ਕਰੋ ਗੁੱਸਾ ਮਨ ਨਾ ਹੰਡਾਏ ਅਸੀਂ ਤਾਂ ਕਰੋਧ ਦੇ ਵਿੱਚ ਸਾਰਾ ਦਿਨ ਨਿੱਕੀ ਨਿੱਕੀ ਗੱਲ ਪਿੱਛੇ ਕ੍ਰੋਧ ਕਰੀ ਜਾਂਦੇ ਕੁੜਦੇ ਸੜਦੇ ਰਹਿੰਦੇ ਜੋ ਕੁਛ ਬਾਣੀ ਤੁਸੀਂ ਕੋਈ ਦੁੱਖ ਲੈ ਲਓ ਬਾਣੀ ਦੀ ਸਾਡੀ ਜ਼ਿੰਦਗੀ ਬਿਲਕੁਲ ਉਲਟ ਹੈ ਸਭ ਕਹੇ ਅਵਰ ਅਵਰ ਕੁਛ ਕੀਜੇ ਜੋ ਕੁਛ ਬਾਣੀ ਕਹਿੰਦੀ ਅਸੀਂ ਉਸ ਤੋਂ ਉਲਟ ਹੈ ਫਿਰ ਆਹ ਜਿਹੜਾ ਸਾਡਾ ਸ਼ਿਕਾਰ ਹੈ ਆਹ ਸਾਡੇ ਜਿਹੜੇ ਕਰਮ ਕਾਂਡ ਅਸੀਂ ਕਰਦੇ ਹਾਂ ਇਹ ਸਭ ਫੁਕਟ ਫੁਕਟ ਹੀ ਆ ਬਾਣੀ ਕਹਿੰਦੀ ਹੁਣ ਅਸੀਂ ਦੇਖਣ ਕਦੇ ਨੀ ਸੋਚਿਆ ਵੀ ਬਾਣੀ ਸਾਨੂੰ ਕੀ ਹੁਕਮ ਹੈ ਕੋਈ ਤੁਕੇ ਬਾਣੀ ਦੀ ਲੈ ਲੋ ਉਲਟ ਹੈ ਬਾਣੀ ਕਹਿੰਦੀ ਹੈ ਮਨ ਮੇਰਿਆ ਤੂੰ ਸਦਾ ਸਦਾ ਰਹੋ ਹਰ ਨਾਲੇ ਅਸੀਂ ਤਾਂ ਸਦਾ ਮੈਂ ਮੇਰੀ ਦੇ ਨਾਲ ਹੈ ਮੈਂ ਰੱਬ ਦੇ ਨਾਲ ਨਹੀਂ ਬਾਣੀ ਕਹਿੰਦੀ ਹੈ ਤਾਂ ਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਅਜੇ ਸਿਮਰ ਸਿਆਣਪ ਨੂੰ ਹੋਰ ਕੋੜਦੇ ਆ ਤੇ ਸਿਮਰ ਨੂੰ ਛੱਡਿਆ ਹੋਇਆ ਕੋਈ ਬਾਣੀ ਦੀ ਤੁਕ ਵੀ ਜੇ ਇੱਕ ਬਾਣੀ ਦੀ ਇੱਕ ਤੁਕ ਵੀ ਅਸੀਂ ਕਮਾ ਲਈਏ ਸਾਡਾ ਪਤਾ ਹੋ ਜਾਵੇ ਬਾਣੀ ਦੀ ਇੱਕ ਤੁਕ ਵੀ ਅਸੀਂ ਨਿਤਨੇਮ ਸਾਰਾ ਲੈ ਲਓ ਕਿਸ ਕੋਈ ਤੁਕ ਵੀ ਅਸੀਂ ਬਾਣੀ ਦੀ ਨਹੀਂ ਕਮਾਈ ਇਹੀ ਕਾਰਨ ਹੈ ਕਿ ਜੋ ਕੁਛ ਅਸੀਂ ਕਰਦੇ ਸਭ ਫੁਕਟ ਜਾਂਦਾ ਐਵੇਂ ਜਾਂਦਾ ਬਿਰਥਾ ਜਾ ਰਿਹਾ ਹੈ ਬੇਮਨ ਜਾ ਰਿਹਾ ਹੈ ਫਿਰ ਕਹਿੰਦੇ ਜੀ ਕੀ ਸਾਡੇ ਤਾਂ ਮਨ ਸ਼ਾਂਤ ਨਹੀਂ ਹੁੰਦਾ ਸਾਡੇ ਅੰਦਰ ਤਾਂ ਇੰਨਾ ਦੁੱਖ ਹੈ ਅੱਗ ਹੈਗੀ ਵੀ ਅੱਗ ਨਾ ਹੋਵੇ ਤੇ ਦੁੱਖ ਨਾ ਹੋਵੇ ਤੇ ਸ਼ਾਂਤ ਸ਼ਾਂਤੀ ਨਾ ਹੋਵੇ ਤੇ ਹੋਰ ਕੀ ਹੋਵੇ ਕਿਉਂਕਿ ਬਾਣੀ ਤਾਂ ਇੱਕ ਦੁੱਖ ਨੀ ਮੱਥਾ ਸਿਰਫ ਦੇਖਦੇ ਹੈ ਕੋਈ ਗੱਲ ਹੋਈ ਨਾ ਬਾਬਾ ਮੱਥਾ ਟੇਕਦੀ ਹੈ ਬਾਬਾ ਮੱਥਾ ਟੇਕਦੀ ਕੋਲ ਨੰਗੀ ਬਾਬਾ ਮੱਥਾ ਟੇਕਦੀ ਬਾਬੇ ਕਿਹਾ ਤੇ ਕਿਸੇ ਨੇ ਸੁਣਨਾ ਨੀ ਹੈ ਕੀ ਮੰਗਦਾ ਕੀ ਨੀ ਮੰਗਦਾ ਬਾਬਾ ਮੱਥਾ ਟੇਕਦੀ ਅਸੀਂ ਉੱਥੇ ਮੱਥਾ ਟੇਕੀ ਜਾਂਦੇ ਹਾਂ ਬਾਣੀ ਦੀ ਇੱਕ ਤੁੱਕ ਨੀ ਮੰਨਦੇ ਜਿੱਦਾਂ ਬਾਣੀ ਦੀ ਇੱਕ ਤੁੱਕ ਮੰਨੀ ਉਹ ਕਿਵੇਂ ਮੰਨੂ ਉਹ ਤਾਂ ਤੁਹਾਡੇ ਅੰਦਰ ਤੀਰ ਗੁਰਬਚਨ ਇਹ ਤੀਰ ਬਣ ਕੇ ਸਾਡੇ ਅੰਦਰ ਜੇ ਤੈਨੂੰ ਚੁੱਭਿਆ ਉਦਣ ਅਸੀਂ ਮੰਨਾਂਗੇ ਪਰ ਇਹ ਕਦੋਂ ਹੋਊਗਾ ਜਦੋਂ ਸਾਡੇ ਅੰਦਰ ਪਿਆਸ ਲੱਗੇਗੀ ਉਦੋਂ ਤਾਂ ਉਡੀਕਾਂਗੇ ਮੇਰੇ ਪਿਆਰਾ ਕੋਈ ਮੂੰਹੋਂ ਗੱਲ ਕੱਢੇ ਮੈਂ ਉਹਨੂੰ ਫੜ ਲਵਾਂ ਇਹ ਗੁਰੂ ਗ੍ਰੰਥ ਸਾਹਿਬ ਇਹ ਸਾਡਾ ਗੁਰੂ ਹੈ ਦਸ ਪਾਤਸ਼ਾਹ ਦਾ ਸਰੂਪ ਹੈ ਇਹ ਜੋ ਕੁਛ ਕਹਿੰਦਾ ਹੈ ਅਸੀਂ ਸਾਡੇ ਅੰਦਰ ਜੇ ਗੁਰੂ ਦਾ ਪਿਆਰ ਹੋਵੇ ਅਸੀਂ ਉਡੀਕੇ ਵੀ ਵਾਂ ਬਚਨ ਕੀ ਆਂਦੇ ਗੁਰੂ ਸਾਹਿਬ ਨੇ ਕੀ ਬਚਨੇ ਸਾਨੂੰ ਤੀਰ ਲੱਗ ਪਰ ਹੁਣ ਇੱਥੇ ਸਮਝਣ ਵਾਲੀ ਗੱਲ ਇੱਕ ਹੋਰ ਹੈ ਪੁਰਾਣੇ ਜ਼ਮਾਨੇ ਵਿੱਚ ਲੜਾਈਆਂ ਹੁੰਦੀਆਂ ਸੀ ਤਲਵਾਰਾਂ ਦੀਆਂ ਜਾਂ ਤਿੱਖੇ ਜੇ ਹਥਿਆਰ ਉਹ ਤਿੱਖੇ ਹੁੰਦੇ ਸੀ ਤਾਂ ਉਹ ਲੋਹੇ ਦੇ ਸੰਜੋ ਪਾਏ ਹੁੰਦੇ ਸੀ ਤਾਂ ਉਹਦੇ ਨਾਲ ਲੱਤਾਂ ਬਾਹਾਂ ਨੂੰ ਭਾਵੇਂ ਜ਼ਖਮ ਹੋ ਜਾਵੇ ਪਰ ਆ ਬਚ ਜਾਂਦਾ ਸੀਗਾ। ਇਹ ਤੀਰ ਜਦੋਂ ਵੱਜਦੇ ਸਾਡੇ ਤਾਂ ਹੋਮੇ ਦੇ ਸੰਜੋ ਪਾਏ ਹੋਏ ਜਿੱਥੇ ਤੀਰ ਵੱਜ ਨਾ ਜਾਵੇ, ਹੋਮੇ ਦੇ ਸੰਜੋ ਮੈਂ ਮੇਰੀ ਦੇ ਸੰਜੋ ਪਾਏ ਆ ਕਿਤੇ ਤੀਰ ਨਾ ਵੱਜ ਜਾਵੇ। ਤੇ ਦੂਸਰੀ ਗੱਲ ਹੋਰ ਕਿ ਗੁਰੂ ਦੀ ਬਾਣੀ ਗੁਰੂ ਦਾ ਬਚਨ ਇਹ ਤੀਰ ਹੈ। ਹਾਂਜੀ, ਪੁਰਾਣੇ ਜ਼ਮਾਨੇ ਚ ਤੀਰ ਮਾਰਦੇ ਸੀ ਤਾਂ ਉਹ ਹੁੰਦਾ ਸੀ ਵੀ ਫਲਾਨੇ ਨੇ ਇੰਨੀ ਦੂਰ ਤਾਈ ਪਹੁੰਚਾਤਾ, ਇੰਨੇ ਫੁੱਟ ਤਾਈ ਰਫਲਾ ਬਣੀਆਂ, ਕੋਈ 600 ਫੁੱਟ ਤੇ ਜਾਂਦੀ ਹੈ ਉਹਦੀ ਗੋਈ, ਕੋਈ 800। ਇਸ ਤਰ੍ਹਾਂ ਵੱਧਦੇ 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 ਤੋਪਾਂ ਜਾਂਦੀਆਂ ਹੈਗੀਆਂ 400-300 ਮੀਲ ਤੇ, ਪਰ ਹੁਣ ਅੱਜਕਲ ਮਿਸਾਈਲ ਐਸੇ ਹੈ ਜੇ 4,000-5,000 ਮੀਲਾਂ ਤੇ ਜਾਂਦੇ ਆ ਮਿਸਾਈਲ, ਕਿ ਉਹਦੇ ਪਿੱਛ ਪਾਵਰ ਹੈਗੀ ਤੇ ਉਹ ਜਾ ਕੇ ਸਾਰੇ ਇੱਕ ਮਿਸਾਈਲ ਸਾਰੇ ਮੁਲਕ ਨੂੰ ਤਬਾਹ ਕਰ ਦਿੰਦੀ ਹੈ। ਇਹ ਜਿਹੜੀ ਬਾਣੀ ਹੈ ਇਹ ਗੁਰੂ ਦੀ ਬਾਣੀ ਹੈ, ਗੁਰੂ ਦੇ ਹਿਰਦੇ ਵਿੱਚੋਂ ਡਾਇਨਮਿਕ ਵੋਲਟੇਜ ਦੇ ਵਿੱਚੋਂ ਇਹ ਨਿਕਲੀ ਹੋਈ ਹੈ। ਇੱਕ ਇੱਕ ਅੱਖਰ ਇਸਦਾ ਇਹਦੇ ਚ ਇਹਦੇ ਪਿੱਠ ਪਿੱਛੇ ਇਤਨੀ ਤਾਕਤ ਹੈ, ਉਹ ਮਿਸਾਈਲ ਨਾਲੋਂ ਕਰੋੜਾਂ ਗੁਣੇ ਜ਼ਿਆਦਾ ਤਾਕਤ ਹੈ ਇੱਕ ਇੱਕ ਅੱਖਰ ਦੇ ਵਿੱਚ। ਮਿਸਾਈਲ ਕਿਆ ਚੀਜ਼ ਹੈ ਉਹਦੇ ਸਾਹਮਣੇ? ਕੋਈ ਚੀਜ਼ ਨਹੀਂ ਹੈ। ਡਾਇਨਮਿਕ ਇਲੈਕਟ੍ਰੋ ਡਾਇਨਮਿਕ ਤਾਂ ਇਹ ਦੁਨੀਆ ਦੀਆਂ ਗੱਲਾਂ ਵਾਸਤੇ ਹੈ, ਇੱਥੇ ਤਾਂ ਆਤਮਕ ਡਾਇਨਮਿਕ ਹੈ। ਇਹ ਬਚਨ ਜਿਨ੍ਹਾਂ ਦੇ ਮਨ ਸਾਫ਼ ਹੈਗੇ ਤੇ ਉਹਨਾਂ ਇੱਕ ਬਚਨ ਬਸ ਹੈ, ਬਸ ਇੱਕ ਬਚਨ ਕਹਿੰਦੇ ਹੈ, ਪਤਾ ਨੀ ਸਾਖੀ ਤੁਲੀ ਆਉਂਦੀ ਹੈ ਕਿ ਗੁਰੂ ਸਾਹਿਬ ਵੇਲੇ ਇੱਕ ਸਿੱਖ ਸਾਈ ਸਿੰਘ ਉੱਤੇ ਬੈਠਾ, ਉਹਨੇ ਪਿੱਠ ਕਰ ਲਈ, ਸ਼ਿਕਾਇਤ ਕੀਤੀ ਗੁਰੂ ਸਾਹਿਬ ਵੇਲੇ ਕਿ ਬਈ ਫਲਾਣੇ ਸਿੱਖ ਨੇ ਤੁਹਾਡੇ ਵੱਲ ਪਿੱਠ ਕਰ ਲਈ। ਗੁਰੂ ਸਾਹਿਬ ਬਸ ਉਹਨੂੰ ਬੁਲਾਇਆ, ਕਿਉਂ ਬਈ ਤੂੰ ਪਿੱਠੀ? ਕਹਿੰਦਾ ਜੀ ਮੈਥੋਂ ਤੁਹਾਡੀ ਬਾਣੀ ਝਿੜਕਾ ਸਹਾਰ ਨਹੀਂ ਹੁੰਦੀ, ਅਸੀਂ ਐਵੇਂ ਤੇ ਸਹਾਰਦੇ ਹਾਂ ਪਰ ਇੱਕ ਨਹੀਂ ਲੱਗਦੀ, ਇੱਕ ਨਹੀਂ ਲੱਗਦੀ। ਤੇ ਉਹ ਜ਼ਿਮੀਂਦਾਰ ਨੂੰ ਕੁੱਟ ਪਈ, ਉਹਨੇ ਚੋਰੀ ਕੀਤੀ ਜਾਂ ਕੁਛ ਕੀਤਾ, ਉਹਨੇ ਕੁੱਟ ਪਈ ਤੇ ਤੇਰੇ ਤਾਂ ਅੱਜ ਬੜੀਆਂ ਜੁੱਤੀਆਂ ਪਈਆਂ। ਉਹ ਕਹਿੰਦਾ ਨਹੀਂ, ਜੁੱਤੀਆਂ ਕਾਨੂੰ ਤੋਂ ਤਾਂ ਮੌਜੇ ਸੀ, ਸਾਡੀ ਤਾਂ ਇਹ ਹਾਲਤ ਹੈ। ਇਹ ਗੁਰਬਾਣੀ ਇੰਨਾ ਚਿਰ ਹੋ ਗਿਆ ਸੁਣਦੇ ਨੂੰ, ਇੱਕ ਨੀ ਅੰਦਰ ਵੜਦੀ ਕਿਉਂਕਿ ਸੰਜੋ ਪਹਿਨੇ ਹੋਮੇ ਦੇ। ਤੇ ਜਿੱਦਣ ਇੱਕ ਧੀ ਤਾਂ ਇੱਕੋ ਪਾਸਾ ਮਾਰਨ ਵਾਸਤੇ, ਜ਼ਖਮੀ ਕਰਨ ਵਾਸਤੇ ਇੱਕ ਤੀਰ ਬਸ ਹੈ, ਇੱਕ ਅੱਖਰ ਇਸਦਾ ਤੀਰ ਹੈ। ਇਹਦੇ ਪਿੱਠ ਪਿੱਛੇ ਦਸਾਂ ਪਾਤਸ਼ਾਹਾਂ ਦੀ ਤਾਕਤ ਹੈ, ਇਲਾਹੀ ਸਾਰੇ ਇਲਾਹੀ ਤਾਕਤ ਹੈ, ਰੱਬੀ ਤਾਕਤ ਭਰੀ ਹੈ, ਪਰ ਸਾਡੀ ਨੀ ਵੱਜਦੀ। ਤੇਜੀਆਂ ਦੇ ਵੱਜਦੀ ਹੈ, ਉੱਥੇ ਜਾ ਕੇ ਦੇਖੋ, ਜਾ ਕੇ ਇੱਕ ਤੱਕ ਤੁਰੇ ਫਿਰਦੇ ਨੂੰ ਕਿਤੇ ਸੁਣ ਪਵੇ, ਉੱਥੇ ਗਿੱਟੀ ਚ ਬੈਠੇ ਹੋਏ ਅੱਛੀ ਤੀਰ ਵਜੀ ਹੈ, ਲੋਟ ਪੋਟ ਉੱਥੇ ਹੋ ਜਾਂਦੇ ਹੈ ਇਕਦਮ, ਹੁਣ ਪਤਾ ਹੀ ਨੀ ਲੱਗਦਾ, ਸੁੱਜੀ ਨੀ ਰਹਿੰਦੀ, ਇੰਨੇ ਤੀਰ ਵੱਜਦੇ ਉੱਥੇ ਦਿਸਦੇ ਹੈ, ਅੱਖੀਂ ਦਿਸਦੇ ਹੈ ਕਿ ਅਸੀਂ ਏਡੇ ਢੀਠ ਹੋਏ ਹਾਂ। ਇੰਨੇ ਅਖੰਡ ਪਾਠ ਸੁਣਦੇ, ਇੰਨਾ ਕੀਰਤਨ ਸੁਣਦੇ, ਸਾਡੀ ਤਾਂ ਡੂੰਘਾ ਜਾਂਦਾ ਹੀ ਨੀ ਕੁਛ, ਸੰਜੋ ਪਾਏ ਤੇ ਜਿੱਦਣ ਇੱਕ ਤੀਰ ਚਲਾ ਗਿਆ ਉਦਣ ਫੇਰ ਗੱਲ ਹੋਰ ਹੋ ਜਾਏਗੀ। ਉਦੋਂ ਤੁਸੀਂ ਆਹ ਕੁਛ ਨਹੀਂ ਰਹੇਗੇ, ਆਉਣ ਲੱਗੇ ਜਿਹੜੀ ਹਸਤੀ ਹੈਗੀ ਤੁਹਾਡੀ, ਮੈਂ ਮੇਰੀ ਤੇ ਉਹ ਹਸਤੀ ਨਹੀਂ ਰਹੇਗੀ, ਫਿਰ ਤੂੰ ਤੇਰੀ, ਫਿਰ ਉਹ ਮੀਆਂ ਮਿੱਠਾ ਨਹੀਂ ਰਹੇਗਾ, ਉਹ ਗੁਰੂ ਦਾ ਪੱਠਾ ਬਣ ਕੇ ਜਾਏਗਾ। ਸੋ ਇਹ ਬਾਣੀ ਬੜੀ ਤਰੋਂ ਆਈ ਹੋਈ ਹੈ, ਇਹਦਾ ਇੱਕ ਇੱਕ ਅੱਖਰ ਤੀਰ ਹੈ। ਅਫਸੋਸ ਤਾਂ ਇਹ ਹੈ ਕਿ ਮੱਥਾ ਟੇਕੀ ਜਾਂਦੇ, ਪਾਠ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ, ਮਗਰ ਸਾਡੇ ਤੇ ਇੱਕ ਜੂਨ ਨਹੀਂ ਸਰਕਦੀ। ਇੱਥੇ ਅੱਜ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਰਿਲੀਜਨ ਧਰਮ ਤਿੰਨ ਕਿਸਮ ਦਾ ਹੈ। ਇਹ ਹੈ ਬਾਹਰਲਾ ਧਰਮ, ਜਿਹਨੂੰ ਧਰਮ ਰਿਲੀਜਨ ਕਹਿੰਦੇ ਮਜ਼ਹਬ ਕਹਿੰਦੇ ਆ। ਤਿੰਨ ਕਿਸਮ ਦਾ ਹੈ, ਇੱਕ ਇਮੋਸ਼ਨਲ ਹੈ, ਹਾਂਜੀ ਕਾਫਰ ਆ ਗਿਆ ਬਸ ਇਮੋਸ਼ਨ ਦੇਖੋ ਜਦੋਂ ਪਾਕਿਸਤਾਨ ਬਣਿਆ ਇਮੋਸ਼ਨ ਤੇ ਆ ਕੇ ਲੱਖਾਂ ਮੁਸਲਮਾਨ ਵੱਢ ਦਿੱਤੇ ਬਗੈਰ ਕਸੂਰ ਤੋਂ, ਲੱਖਾਂ ਇੱਧਰ ਹਿੰਦੂ ਵੱਢ ਦਿੱਤੇ ਉਹਨਾਂ ਨੇ ਇਮੋਸ਼ਨ ਚ ਆ ਕੇ ਯਾ ਅੱਲਾਹ ਕਰਕੇ ਅੱਲਾਹ ਦੇ ਨਾਂ ਤੇ ਖੂਨ ਕੀਤਾ ਔਰ ਜ਼ੁਲਮ ਕੀਤੇ ਇਮੋਸ਼ਨ। ਇਸ ਤਰ੍ਹਾਂ ਹੁਣ ਵੀ ਅਸੀਂ ਦੇਖਦੇ ਇਮੋਸ਼ਨ ਚ ਆ ਕੇ ਫੈਨੇਟਿਕ ਬਣ ਕੇ ਇਮੋਸ਼ਨ ਚ ਆ ਕੇ ਫੈਨੇਟਿਕ ਬਣ ਕੇ ਕਿਆ ਕੁਛ ਜ਼ੁਲਮ ਹੋ ਰਿਹਾ ਹੁਣ ਵੀ ਹੋ ਰਿਹਾ ਕੀ ਹੈ। ਇਹ ਤਾਂ ਬਾਹਰ ਆਇਆ ਬਸ ਚੁੱਲ੍ਹੇ ਚ ਦੁੱਧ ਜਾ ਪਿਆ ਤੇ ਬਸ ਫਿਰ ਖਤਮ। ਦੂਸਰਾ ਮਜ਼ਹਬ ਤਿੰਨ ਕਿਸਮ ਦਾ ਹੈ, ਇੱਕ ਇਮੋਸ਼ਨਲ ਫੈਨੇਟਿਕ ਮਜ਼ਹਬ ਉਹ ਸਿਰਫ ਉਬਾਲ ਹੀ ਹੁੰਦਾ, ਕਿਸੇ ਦੋ ਚਾਰ ਜੋਸ਼ ਵਾਲੀਆਂ ਗੱਲਾਂ ਕੀਤੀਆਂ, ਜੋਸ਼ ਵਾਲਾ ਯੇ ਕੀਤਾ ਉਹ ਕੀਤਾ ਉਹ ਜੋਸ਼ ਹੈ ਤੇ ਨਾਰੇ ਲਾਏ ਜਲੂਸ ਕੱਢੇ ਜੋ ਕੁਛ ਮੁਰਿਆ ਮੁਰਲੇ ਨੇ ਲੀਡਰ ਨੇ ਨਾਰੇ ਲਾਏ ਉਹਦੇ ਮਗਰ ਜੇ ਪੁੱਛਿਆ ਉਹਨੂੰ ਪੁੱਛਿਆ ਨਾ ਕਿ ਇਹ ਕੀ ਮਤਲਬ ਹੈ ਜੋ ਤੂੰ ਕਹਿੰਦਾ ਮਤਲਬ ਕੋਈ ਨੀ ਸਾਡਾ ਜਿਹੜਾ ਲੀਡਰ ਹੈ ਉਹ ਨਾਰੇ ਲਾਉਂਦਾ ਉਹ ਵੀ ਠੀਕ ਹੋਊਗਾ ਖਬਰ ਠੀਕ ਹੋਊਗਾ ਨਾਰੇ ਦਾ ਕੀ ਸਾਨੂੰ ਨੀ ਪਤਾ। ਇਹ ਫੈਨੇਟਿਕ ਹੈ, ਰਿਲੀਜਨ ਨਹੀਂ ਹੈ। ਦੂਸਰਾ ਇੰਟੈਲੈਕਚੁਅਲ ਰਿਲੀਜਨ, ਇੰਟੈਲੀਜੈਂਸ ਨਾਲ ਸਮੇਂ ਤੂੜੀ ਭਰੀ ਇੱਥੇ ਤੂੜੀ ਬਸ ਸਿੰਘ ਤਿੱਖੇ ਕਰਕੇ ਲੋਕਾਂ ਨਾਲ ਲੜਨ ਵਾਸਤੇ ਲੋਕਾਂ ਨਾਲ ਸਿੰਘ ਫਸਾਉਣ ਵਾਸਤੇ ਬਹਿਸ ਕਰਨ ਵਾਸਤੇ ਤੇ ਆਪਣੇ ਹਮੇ ਨੂੰ ਪੱਠੇ ਪਾਉਣ ਵਾਸਤੇ ਇੰਟੈਲੈਕਚੁਅਲ ਸਾਖੀਆਂ ਕੱਢ ਕਰਕੇ ਸੁਣਾਉਣ ਵਾਸਤੇ ਤੇ ਲੋਕਾਂ ਨਾਲ ਸਿੰਘ ਲੜਾਉਣ ਵਾਸਤੇ ਇੱਕ ਇੰਟੈਲੈਕਚੁਅਲ ਰਿਲੀਜਨ। ਹਮੇ ਨੂੰ ਹਉਮੇ ਕੱਢਣ ਵਾਸਤੇ ਤਾਂ ਰਿਲੀਜਨ ਹੈਗੀ ਤੇ ਉਹ ਹਉਮੇ ਨੂੰ ਹੋਰ ਪੱਠੇ ਪੈਂਦੇ ਆ। ਤੀਜੀ ਰਿਲੀਜਨ ਇਹ ਹੋ ਰਿਹਾ ਇੰਟੈਲੈਕਚੁਅਲ ਰਿਲੀਜਨ ਔਰ ਇੰਟੈਲੈਕਚੁਅਲ ਰਿਲੀਜਨ ਦਿਮਾਗੀ ਰਿਲੀਜਨ ਦਾ ਕੀ ਹੈ? ਅੱਜ ਮੈਂ ਮੇਰੇ ਇਨਫਲੂਐਂਸ ਵਿਚ ਆ ਕੇ ਕੋਈ ਮੁਸਲਮਾਨ ਬਣ ਗਿਆ, ਕੱਲ ਨੂੰ ਕਿਸੇ ਹੋਰ ਦੇ ਇਨਫਲੂਐਂਸ ਦਾ ਈਸਾਈ ਬਣ ਗਏ ਤੇ ਜਿਹੜਾ ਇੰਟੈਲੀਜੈਂਸ ਰਿਲੀਜਨ ਹੈ ਉਹਦਾ ਕੋਈ ਇਤਵਾਰ ਨੀ ਕਿਉਂਕਿ ਉਹਦੀ ਜੜ ਹੈ ਨੀ, ਕੋਈ ਜੜ ਨੀ ਉੱਪਰ ਹਵਾ ਚ ਤਲਵਾਰਾਂ ਮਾਰਨੀ ਇੰਟੈਲੈਕਚੁਅਲ ਰਿਲੀਜਨ। ਤੀਸਰੀ ਹੈ ਡੋਗਮੈਟਿਕ ਰਿਲੀਜਨ, ਕਰਮ ਕਾਂਡ ਰਿਲੀਜਨ, ਉਹਨਾਂ ਨੂੰ ਕੋਈ ਸੁਝਾ ਨੀ ਨਾ ਉਹ ਇੰਟੈਲੀ ਸਮਝਦੇ ਨੀ ਵੀ ਜੀ ਵਰਤ ਰੱਖਣਾ ਜੀ ਫਲਾਣੇ ਦਿਨ ਦਾ ਵਰਤ ਪੁੱਛੋ ਤਾਂ ਕਾਹਦੇ ਵਾਸਤੇ ਕਿਉਂ ਇਹਦਾ ਮਤਲਬ ਕੀ ਪਤਾ ਨੀ। ਐ ਧਾਗਾ ਤੋੜਦੇ ਸੀ ਦੇਖਿਆ ਬੁੜੀਆਂ ਧਾਗਾ ਤੋੜ ਜਾਂਦੇ ਮੂਹਰੇ ਪਾਣੀ ਡੋਲਦੇ ਦੇਖਦੇ ਕਿਆ ਕੋਈ ਕਰਦਾ ਸੀ ਬਹੁਤ ਕੁਛ ਕਰਦੇ। ਸਿੱਖ ਦਸਾਂ ਪਾਤਸ਼ਾਹਾਂ ਨੂੰ ਮੰਨਣ ਵਾਲੇ ਅਸੀਂ ਸਿੱਖ ਸਭ ਕੁਛ ਕਰਦੇ ਹਾਂ ਜੋ ਹਿੰਦੂ ਕਰਦੇ ਆਏ, ਅਸੀਂ 90% ਹੈ ਅਜੇ ਹਿੰਦੂ ਹਾਂ ਤੇ ਜੇ ਪੁੱਛਿਆ ਜਾਵੇ ਤਾਂ ਕੁਛ ਪਤਾ ਨੀ। ਉਸੇ ਨੂੰ ਇੰਨਾ ਇੰਨਾ ਜੇ ਫਲਾਣੇ ਨੇ ਇਉਂ ਕਿਹਾ ਸੀਗਾ ਫਲਾਣੇ ਨੇ ਕੁਝ ਇੱਥੋਂ ਤਾਂ ਹੀ ਮੈਂ ਤੁਹਾਨੂੰ ਇੱਕ ਮੁੱਟੀ ਗਏ ਤੇ ਉੱਥੇ ਇੱਕ ਸਿੱਖ ਸੀਗਾ ਉਹ ਬੜਾ ਹੀ ਗੁਰਮੁਖ ਜਨ ਸੀਗਾ ਨੌਜਵਾਨ ਸੀਗਾ ਤੇ ਉਹ ਆਇਆ ਕਿ ਸੰਗਤ ਆਉਂਦਿਆਂ ਸਾਰ ਹੀ ਮੈਂ ਤਾਂ ਕੁਛ ਕੁਛ ਵਿਚਾਰ ਕਰਦਾ ਹੁੰਦਾ ਸੀਗਾ ਤੇ ਉਹਨੇ ਆਉਂਦੇ ਸਾਰ ਮੇਰੇ ਕੋਲ ਬਹਿ ਜਾਣਾ ਆਉਂਦੇ ਸਾਰ ਬਸ ਉਹਦੀ ਸਮਾਧੀ ਲੱਗ ਜਾਣੀ। ਉਹ ਇੰਨਾ ਜ਼ਬਰਦਸਤ ਉਹਦਾ ਸਿਮਰਨ ਚੱਲਦਾ ਸੀਗਾ ਉਹਨੂੰ ਪਤਾ ਹੀ ਨੀ ਕਿ ਮੈਂ ਕੀ ਬੋਲ ਰਿਹਾ ਘੰਟਾ ਡੇਢ ਘੰਟਾ ਐਡੇ ਸਿਮਰਨ ਵਾਲੇ ਨੂੰ ਤੇ ਉਹ ਗੁਰਦੁਆਰੇ ਜਾ ਕੇ ਜੋੜੀ ਵਜਾਉਣ ਚ ਐਕਸਪਰਟ ਸੀਗਾ ਕੀਰਤਨ ਕਰਦਾ ਹੁੰਦਾ ਸੀਗਾ ਤੇ ਮੇਰੀ ਪਾਸ ਸ਼ਿਕਾਇਤ ਪਹੁੰਚੀ ਜਿਹੜਾ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਉਹ ਤਾਂ ਗੁਰਦੁਆਰੇ ਜੋ ਡੇਗ ਵੰਡੀ ਦਿੱਤੀਆਂ ਲੈ ਤਾਂ ਲੈਂਦਾ ਖੰਡ ਛੱਡਦਾ ਕਿ ਬਾਹਰ ਛੁੱਟ ਦਿੰਦਾ। ਮੈਂ ਉਹਨੂੰ ਬੁਲਾਇਆ ਕਿਉਂ ਬਈ ਤੇਰੇ ਖਿਲਾਫ਼ ਸ਼ਿਕਾਇਤ ਨੀ ਤੂੰ ਦੇਗ ਨੀ ਕਹਿੰਦਾ ਦੇਗ ਖਾਂਦਾ ਨੀ ਤੂੰ ਬਾਹਰ ਲੈ ਕਹਿ ਜੀ ਮੈਂ ਸੁੱਟਦਾ ਨੀ ਇੰਨੀ ਬੇਅਦਬੀ ਤਾਂ ਨੀ ਕਰਦਾ ਪਰ ਮੈਂ ਆਪ ਕਿਸੇ ਨੂੰ ਬੱਚੇ ਬਾਹਰ ਕਿਸੇ ਨੂੰ ਹੋਰ ਬੱਚੇ ਮੈਨੂੰ ਤਾਂ ਪਤਾ ਹੀ ਜਿਸ ਨਿਹੰਗ ਸਿੰਘ ਨੇ ਮੈਨੂੰ ਅੰਮ੍ਰਿਤ ਛਕਾਇਆ ਹੈ ਕਈਆਂ ਪੈਰਾਂ ਜਥੇਦਾਰ ਸੀਗਾ ਨੈਣ ਤੇ ਉਸਨੇ ਮੇਰੀ ਦਿਲ ਤੱਕ ਰਾਈ ਸੀ ਵੀ ਮੇਰੇ ਕੋਲ ਬਚਨ ਲਿਆ ਸੀ ਵੀ ਤੂੰ ਕਿਸੇ ਦੀ ਦੇਗਾ ਬਣਾਏ ਜੇ ਯਾਰ ਸਾਡੇ ਜਥੇ ਦਾ ਕੋਈ ਬਣਾਇਆ ਉਹ ਦੇਖ ਲੈ ਉਹ ਖਾਣੀ ਬਾਕੀ ਨੀ ਖਾਣੀ ਬਾਕੀ ਕਿਸੇ ਗੁਰਦੁਆਰੇ ਦੀ ਕਿਸੇ ਦੀ ਬਣਾਈ ਹੋਈ ਦੇਗ ਵੀ ਨੀ ਖਾਣੀ ਹੁਣ ਇਹਨਾਂ ਕਰਮ ਕਾਂਡਾਂ ਵਿੱਚ ਜਿਹੜੇ ਪਏ ਹੋਏ ਹੈ ਉਹਨੂੰ ਪੁੱਛਿਆ ਜਾਵੇ ਤੇ ਮਾਰੇ ਦਾ ਤਾਂ ਪਤਾ ਨੀ ਹੈ ਮਗਰ ਕੰਮ ਕੰਮ ਕਰਮ ਕਰਨਾ ਚ ਪਏ ਆ ਕਿਉਂ ਹੈ ਕੋਈ ਪਤਾ ਕਿਉਂ ਜੀ ਫਲਾਨੇ ਨੇ ਕਿਹਾ ਸੀਗਾ ਫਲਾਨਾ ਕਰਦਾ ਹੈ ਉਹਦੀ ਮਗਰ ਡੋਗਮੈਟਿਕ ਰਿਲੀਜਨ ਬਾਹਰਲੇ ਕਰਮ ਕਰਨਾ ਦੇ ਮਤਲਬ ਹੈ ਇਹਨਾਂ ਤਿਹਾਂ ਮਜ਼ਮਾ ਚ ਸਾਰੀ ਦੁਨੀਆਂ ਅਵਲ ਦਾ 90% ਦਾ ਨਾਸਤਕ ਹੈ ਦਿਖਾਵੇ ਦੇ ਆਸਤਕ ਭਾਵੇਂ ਕੋਈ ਕੋਈ ਹੋਵੇ ਪਰ ਅੰਦਰੋਂ ਸਾਰੇ ਨਾਸਤਕ ਹੈ 90% ਇਹ 10% ਕਿਸੇ ਮਜ਼ਹਬ ਨੂੰ ਮੰਨਦੇ ਹੈ ਜਿਹੜੇ 10% ਕਿਸੇ ਮਜ਼ਹਬ ਨੂੰ ਮੰਨਦੇ ਹੈ ਉਹ ਇਹਨਾਂ ਤਿਹਾਂ ਚ ਵੰਡੇ ਜਾ ਸਕਦੇ ਹੈ ਇਹਨਾਂ ਤਿਹਾਂ ਚ ਮਜ਼ਹਬ ਤੇ ਉਹ ਕੀ ਹੈ ਸਭ ਫੋਕਟ ਫੋਕਟ ਹੀ ਹੈ ਕਿਉਂਕਿ ਤੀਰ ਤਾਂ ਲੱਗਿਆ ਨੀ ਉਹ ਬਾਣੀ ਤਾਂ ਕੁਛ ਹੋਰ ਕੇ ਨੀ ਕਰਦੇ ਹੋਰ ਤੀਰ ਤਾਂ ਲੱਗਿਆ ਨੀ ਕਿਸੇ ਤੇ ਫਿਰ ਉਹ ਤਾਂ ਪ੍ਰੂਵ ਕਰ ਰਿਹਾ ਸੀ ਬਈ ਆਤਮਕ ਗਿਆਨ ਜਾਂ ਆਤਮਕ ਮਜ਼ਹਬ ਜਾਂ ਅੰਤਰ ਆਤਮੇ ਨਾਮ ਦਾ ਮਜ਼ਹਬ ਨਾਮ ਦੀ ਪ੍ਰਾਪਤੀ ਸ਼ਬਦ ਦੀ ਪ੍ਰਾਪਤੀ ਇਹ ਅੰਤਰ ਆਤਮਾ ਖੇਲ ਹੈ ਇਹ ਤਾਂ ਕਹਿੰਦਾ ਲਾਜ਼ਮੀ ਤੌਰ ਤੇ ਇਹ ਲੱਖਾਂ ਚੋਂ ਨਹੀਂ ਕਰੋੜਾਂ ਚੋਂ ਕਰਦਾ ਹੋਇਆ ਕਿਉਂਕਿ ਜਿਹੜਾ ਉਹ ਇਹਨਾਂ ਤਿੰਨਾਂ ਕਿਸਮਾਂ ਦੇ ਮਜ਼ਹਬਾਂ ਚ ਫਸ ਜਾਂਦਾ ਉਦੋਂ ਜਾਂਦਾ ਹੀ ਨਹੀਂ ਔਰ ਅਫਸੋਸ ਤਾਂ ਇਹ ਹੈ ਹੈਰਾਨੀ ਤਾਂ ਗੱਲ ਹੈ ਕਿ ਇਹਨਾਂ ਚ ਇੰਨਾ ਫਸਿਆ ਹੋਇਆ ਹੈ ਕਿ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੋਰ ਗਾ ਬਸ ਜੀ ਬਸ ਮੈਂ ਜੀ ਐ ਕਰਦਾ ਮੈਂ ਐ ਕਰਦਾ ਮੈਂ ਕਰਦਾ ਜਾ ਕੇ ਦੇਖੋ ਕਿੰਨੇ ਕਰਮ ਕਾਂਡ ਹੋ ਰਹੀ ਹੈ ਇੱਕ ਸਿੰਘ ਸੀਗਾ ਉਹ ਮੇਰੇ ਕੋਲ ਦਵਾਈ ਦੁਵਾਈ ਨੂੰ ਲੈਣ ਆਇਆ ਮੈਂ ਕਿਹਾ ਕਿਉਂ ਬਈ ਤੈਨੂੰ ਕੀ ਹੋਇਆ ਕਿਹਾ ਜੀ ਮੈਨੂੰ ਹਾਜ਼ਮਾ ਕੁਛ ਨੀ ਹੁੰਦਾ ਮੇਰਾ ਖੁਸ਼ ਤੇ ਮੇਰੀ ਐ ਹੁੰਦਾ ਐ ਹੁੰਦਾ ਮੈਂ ਕਿਹਾ ਵੀ ਹੁਣ ਦੱਸ ਤੇ ਹਾਜ਼ਮਾ ਕੋਈ ਤੇਰੀ ਖੁਰਾਕ ਚ ਫਰਕ ਹੋਣਾ ਦੱਸ ਰਹੀ ਮਗਰ ਤੂੰ ਐ ਕਰ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਕੀ ਹੈ ਦੱਸ ਉਹਨੇ ਪਹਿਲੀ ਗੱਲ ਇਹ ਕੀਤੀ ਕਹਿੰਦੇ ਸਵੇਰੇ ਮਗਰ ਸਵੇਰੇ ਪਾਇਆ ਕੀ ਖਾਣਾ ਉਹਨੇ ਕਹਿੰਦੀ ਸਵੇਰੇ ਅਸੀਂ ਪਰੌਠੇ ਖਾਂਦੇ ਹੁੰਦੇ ਹਾਂ ਪਹਿਲੀ ਆ ਰਹੀ ਜੜ ਹੈ ਤੇਰੀ ਕਿਵੇਂ ਕਿਉਂ ਪਰੌਠੇ ਖਾਂਦੇ ਤੂੰ ਰੋਟੀ ਨੀ ਖਾ ਸਕਦਾ ਸਵੇਰੇ ਜਾਂ ਦਲੀਆ ਨੀ ਖਾ ਸਕਦਾ ਕਹਿੰਦੇ ਜੀ ਨਹੀਂ ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਭੋਗ ਲਵਾਉਂਦੇ ਹਾਂ ਬਈ ਭੋਗ ਕਿਹੜਾ ਗੁਰੂ ਸਾਹਿਬ ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਤਸਵੀਰ ਹੈ ਤੇ ਉਹਦੇ ਮੂਹਰੇ ਅਸੀਂ ਸ਼ੈਲਫ ਬਣਾਈ ਹੈ ਤੇ ਪਰੌਠੇ ਅਸੀਂ ਬਣਾ ਕੇ ਉੱਥੇ ਰੱਖ ਕੇ ਅਰਦਾਸਾਂ ਕਰਕੇ ਭੋਗ ਲਵਾ ਕੇ ਫਿਰ ਬਸ ਬਈ ਤੂੰ ਗੁਰੂ ਨਾਨਕ ਦਗੇ ਨੀ ਖਾ ਸਕਦਾ ਰੋਟੀ ਨੀ ਖਾ ਸਕਦਾ ਪਰੌਠੇ ਕਿੰਨਾ ਪਖੰਡ ਕੀ ਕੀ ਕਿਸੇ ਗੱਲ ਕਰੀਏ ਇਹ ਪਖੰਡ ਇੰਨਾ ਪਿਆ ਹੋਇਆ ਹੈਗਾ ਸਭ ਤੋਂ ਕੁਝ ਭੁੱਖ ਪਈ ਹੈ ਤੂੰ ਤੂੰ ਦੜੀਆ ਮਹਾਰਾਜ ਪਹਿਲਾਂ ਤਾਂ ਇਹ ਗੱਲ ਹੈ ਕਿ ਤੂੰ ਜਿਸ ਨੂੰ ਮੰਨਦਾ ਹੈ ਜਿਸ ਤਸਵੀਰ ਨੂੰ ਮੰਨਦਾ ਉਹ ਤਾਂ ਗੁਰੂ ਨਾਨਕ ਨਹੀਂ ਹੈ ਇਹ ਵੀ ਪਖੰਡ ਹੈ ਬਾਣੀ ਗੁਰੂ ਸਾਹਿਬ ਨੇ ਤਾਂ ਸਾਨੂੰ ਦੱਸਿਆ ਕਿ ਬਾਣੀ ਇਹ ਗੁਰੂ ਹੈ ਸ਼ਬਦ ਗੁਰੂ ਹੈ ਸਰੀਰ ਗੁਰੂ ਨਹੀਂ ਹੈ ਤਸਵੀਰ ਦਾ ਕੀ ਹੈ ਉਹ ਤਾਂ ਬਾਣੀ ਦਾ ਕਹਿੰਦੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਸਦਾ ਤੇ ਤਸਵੀਰ ਤਾਂ ਤੂੰ ਪਰੇ ਉਸ ਕਮਰੇ ਚਲਾ ਗਿਆ ਤੂੰ ਤਾਂ ਸਦਾ ਤੇਰੇ ਨਾਲ ਹੋਵੇ ਤੂੰ ਕੰਮ ਤੇ ਚਲਾ ਗਿਆ ਤਾਂ ਸਦਾ ਨਾਲ ਚੱਲਣਾ ਹੋਇਆ ਸਾਨੂੰ ਤਾਂ ਉਹ ਗੁਰੂ ਚਾਹੀਦਾ ਜਿਹੜਾ ਸਦਾ ਮੇਰੇ ਸਦਾ ਅੰਗ ਸੰਗੇ ਹੋਵੇ ਤੇ ਉਹ ਹੈਗਾ ਸ਼ਬਦ ਉਹਦੇ ਇੰਨਾ ਬੜਿਆ ਹੋਇਆ ਕਿ ਨਜੀ ਨਹੀਂ ਜੀ ਸਾਡੇ ਮਹਾਂਪੁਰਖ ਨੇ ਕਿਹਾ ਸੀਗਾ ਕਿ ਉਹ ਆਪ ਵੀ ਉੱਥੇ ਰੱਖਦੇ ਹੁੰਦੇ ਸੀ ਤਸਵੀਰ ਦੇਖਣ ਨੂੰ ਸਾਨੂੰ ਹੁਕਮ ਮਿਲਿਆ ਮਹਾਂਪੁਰਖ ਪੂਜਾ ਕਰਨ ਤਸਵੀਰ ਕਰੀ ਜਾ ਤੇਰੀ ਸਲਾਹ ਕਮ ਅਜ ਕਮ ਗੁਰੂ ਨਾਨਕ ਸਾਹਿਬ ਨੂੰ ਪੂਜਦਾ ਤੂੰ ਤੇ ਗੁਰੂ ਨਾਨਕ ਸਾਹਿਬ ਰੋਟੀਆਂ ਨੀ ਖਾ ਸਕਦਾ ਨਹੀਂ ਖਾ ਸਕਦਾ ਕੋਈ ਹੋਰ ਚੀਜ਼ ਹਲਕੀ ਚੀਜ਼ ਨਹੀਂ ਖਾ ਸਕਦਾ ਕਹਿੰਦੇ ਨਹੀਂ ਜੀ, ਸਭ ਤੋਂ ਚੰਗੀ ਚੀਜ਼ ਜਿਹੜੀ ਹੈ ਨਾ ਉਹ ਖਿਲਾਉਣੀ ਚਾਹੀਦੀ ਹੈ ਗੁਰੂ ਨੂੰ। ਇਹ ਜਿਹੇ ਪਖੰਡ ਹੋ ਰਹੇ ਹੈ। ਬਾਣੀ ਕੁਛ ਹੋਰ ਕਹਿੰਦੀ, ਅਸੀਂ ਹੋਰ ਕਮਾਉਂਦੇ ਹਾਂ, ਇਸ ਕਰਕੇ ਸਭ ਫੋਕਟ ਫੁਕਟ ਹੀ ਹੈ ਭਾਈ, ਇਹਦੇ ਚ ਨਾ ਪਿਆ ਕਰੋ ਬਾਣੀ ਨੂੰ ਸਮਝੋ। ਬਾਣੀ ਤਾਂ ਕਹਿੰਦੀ ਹੈ, ਅਵਰ ਕਾਜ ਤੇਰੇ ਕਿਤੇ ਨਾਕਾਮ, ਮੇਲੇ ਸਾਧ ਸੰਗਤ ਭਜ ਕੇਵਲ ਨਾਮ। ਕਿੰਨੇ ਕੁ ਤੁਸੀਂ ਇੱਥੇ ਥੋੜੇ ਜਿਹੇ ਆਏ ਹੋ, ਕਿੰਨੇ ਕੁ ਹੈਗੇ ਜਿਹੜੇ ਸਾਧ ਸੰਗਤ ਕਰਦੇ ਬੈਠੇ? ਯਾਦ ਰੱਖੋ, ਸਾਧ ਸੰਗਤ ਜਿਉਂਦੀ ਜੜਦੀ, ਤੇ ਫੇਰ ਸਾਧ ਸੰਗਤ ਜਾ ਕੇ ਭਜ ਕੇਵਲ ਨਾਮ। ਕੇਵਲ ਨਾਮ ਕਿਹੜਾ ਜਪਦਾ? ਸਾਰਾ ਹਾਂ ਜਪਦੇ ਹਾਂ, ਅਸੀਂ ਜਪਦੇ ਹਾਂ, ਸਿਮਰਨ ਕਰਦੇ, ਗਾਲਾ ਕਰਦੇ ਸਾਰਾ ਦਿਨ, ਮੈਂ ਤੇ ਮੇਰੀ ਰਾਗ, ਆ ਪੁੱਤਾਂ ਧੀਆਂ ਦਾ, ਖਸਮ ਦਾ, ਵਹੁਟੀ ਦਾ, ਘਰਾਂ ਦਾ, ਕਾਰਾਂ ਦਾ, ਤੇ ਡਾਲਰਾਂ ਦਾ ਸਿਮਰਨ ਕਰਦੇ। ਕਰਦੇ ਜ਼ਰੂਰ ਹੈ, ਸਿਮਰਨ ਤਾਂ ਕਰਦੇ ਪਤਾ ਇਹਨਾਂ ਦਾ, ਤੇ ਫੇਰ ਸਭ ਫੋਕਟ ਫੁੱਕ ਗਈ ਆ। ਬਾਣੀ ਕਹਿੰਦੀ ਹੈ ਨਾ ਭਾਈ, ਕਿਉਂ ਪਖੰਡ? ਉਹ ਪਖੰਡ ਤੁਸੀਂ ਗੁਰੂ ਨਾਨਕ ਤਤ ਪਤਾ ਹੈ ਵੀ ਤੁਸੀਂ ਪਖੰਡ ਕਰ ਰਹੇ ਹੋ, ਤੁਸੀਂ ਆਪਣੇ ਆਪ ਨਾਲ ਪਖੰਡ ਕਰਦੇ ਹੋ। ਫਿਰ ਪਖੰਡ ਕਰਕੇ ਅਕੜੇ ਫਿਰਦੇ ਵੀ ਮੈਂ ਵੱਡਾ ਸਿੱਖ ਹਾਂ, ਮੈਂ ਵੱਡਾ ਮੁਸਲਮਾਨ, ਮੈਂ ਵੱਡਾ ਪੰਡਿਤ ਹੈ, ਬਹੁਤ ਉੱਚੇ ਬਣੇ ਫਿਰਦੇ ਹਾਂ ਪਖੰਡ ਕਰਕੇ। ਮੈਂ ਪਖੰਡ ਕਰਦੇ ਮੈਂ ਉੱਚਾ ਮੰਨ ਨਹੀਂ ਸਕਦਾ। ਰੱਬ ਕਿੱਥੇ? ਫੁਕਟ ਫੁਕਟ। ਇਸ ਕਰਕੇ ਗੁਰਬਾਣੀ ਨੂੰ ਮੰਨੋ। ਕੀ ਕਹਿੰਦੀ ਹੈ ਬਾਣੀ? ਤਾਂ ਕੁਛ ਹੋਰ ਕਹਿੰਦੀ ਹੈ। ਤੁਕੋ ਕਲਾਸਾਂ ਦੇ ਵਿੱਚ ਜਿਹੜਾ ਧਿਆਨ ਨਹੀਂ ਦਿੰਦਾ ਨਾ, ਹੁਣ ਮਾਸਟਰ ਨੂੰ ਸਾਹਮਣੇ ਹੁੰਦਾ, ਪਤਾ ਹੁੰਦਾ ਵੀ ਇਹ ਹੁਣ ਧਿਆਨ ਨਹੀਂ ਦੇ ਰਿਹਾ। ਉਹਨੂੰ ਸਵਾਲ ਪੁੱਛਦਾ ਵੀ ਮੈਂ ਕੀ ਕਿਹਾ, ਫਲਾਂ ਦਾ ਜਵਾਬ ਦੇ, ਹੁਣ ਮੈਂ ਸਮਝਾਇਆ ਤੈਨੂੰ, ਤੇ ਉਹਦਾ ਧਿਆਨ ਹੀ ਨਹੀਂ, ਉਹ ਕੀ ਜਵਾਬ ਦੇ? ਅਸੀਂ ਕੀਰਤਨੀ ਕਥਾਕਾਰ ਹੈਗੇ, ਇਹਨਾਂ ਨੂੰ ਖਾਸ ਧਿਆਨ ਰੱਖਣਾ, ਕਿਉਂਕਿ ਇਹਨਾਂ ਤੇ ਡਬਲ ਡਬਲ ਸਜ਼ਾ ਮਿਲੇਗੀ, ਯਾਦ ਰੱਖੋ। ਇਹਨੂੰ ਇੱਕ ਚੋਰੀ ਕਰਨਾ, ਆਮ ਪਬਲਿਕ ਜਿਹੜਾ ਚੋਰੀ ਕਰੂਗਾ ਉਹ ਤਾਂ ਸਜ਼ਾ ਮਿਲੀ ਚੋਰੀ ਦੀ, ਤੇ ਜਿਹੜਾ ਸਿਪਾਹੀ ਦੀ ਵਰਦੀ, ਜਿਹੜਾ ਰਾਖਾ ਬਣ ਕੇ ਸਿਪਾਹੀ ਦੀ ਵਰਦੀ ਪਾ ਕੇ ਜਿਹੜਾ ਚੋਰੀ ਕਰੇਗਾ ਉਹਨੂੰ ਡਬਲ ਸਜ਼ਾ ਮਿਲੇਗੀ। ਤੋ ਧਿਆਨ ਰੱਖੋ ਬਈ, ਫੋਕਟ ਫੁਕਟ ਜਾਂ ਨਾ ਕਰੋ, ਜੀਵਨ ਨੂੰ ਗੁਰਬਾਣੀ ਅਨੁਸਾਰ ਡਾਲੋ, ਜੋ ਕੁਛ ਬਾਣੀ ਕਹਿੰਦੀ ਉਸ ਨੂੰ। ਜੇ ਨਹੀਂ ਸਮਝ ਆਉਂਦਾ ਕਿਸੇ ਕੋਲੋਂ ਪੁੱਛੋ, ਤੇ ਬਹੁਤ ਵੱਡੀ ਗੱਲ ਹੈ, ਛੋਟੀ ਜੀ ਨੀ। ਨਾ ਤਾਂ ਇੰਨੀ ਮਿਹਨਤ ਕਰੀਏ, ਨਾ ਇੰਨੇ ਕਰਮ ਕਾਂਡ ਵੀ ਕਰੀਏ, ਤੇ ਉਹ ਸਾਰੇ ਫੋਕਟ ਹੀ ਜਾਣ, ਤੇ ਫੇਰ ਫਾਇਦਾ ਕੀ? ਬਸ ਨਹੀਂ, ਬਸ ਤੁਹਾਡੀ ਮਸਤੀ ਹੈ। ਮੈਂ ਤਾਂ ਰੋਜ਼ ਤੁਹਾਨੂੰ ਨਵੀਂ ਚੀਜ਼ ਇੱਕ ਦੱਸਦਾ ਹੈਗਾ, ਤੇ ਕੋਸ਼ਿਸ਼ ਤਾਂ ਇਹ ਕਰਦੇ ਤੁਹਾਨੂੰ ਸੁੱਤਿਆਂ ਪਿਆਂ ਨੂੰ ਜਗਾਉਣਾ ਹੈਗਾ, ਹਲੂ ਨਾ ਦੇਖ ਕੇ ਵੀ ਕਿਤੇ ਸਮਝ ਜਾਓ ਬਾਣੀ ਕੀ ਕਹਿੰਦੀ ਬਾਈ। ਬਾਣੀ ਬਸ ਉਹੀ ਰੂਟੀਨ, ਚੱਲ ਸੋ ਡੰਡੇ ਵਾਲਿਆ, ਉਹੀ ਰੂਟੀਨ ਚ ਫਸੇ ਆ, ਰੂਟੀਨ ਤੋਂ ਬਾਹਰ ਜਾਣ ਨੂੰ ਕੋਈ ਤਿਆਰ ਨੀ, ਫਿਰ ਰੂਟੀਨ ਚ ਫਸ ਕੇ ਵੀ ਆਕੜੇ ਫਿਰਦੇ। ਬਾਣੀ ਤਾਂ ਬਹੁਤ ਕੁਝ, ਬਾਣੀ ਤਾਂ ਇੱਕੋ ਗੱਲ ਕਹਿੰਦੀ, ਉੱਠ ਤੇ ਬੈਠ ਸੋ ਤੇ ਜਾਗਰ ਸਦਾ ਸਦਾ। ਬਾਣੀ ਕਹਿੰਦੇ ਉੱਠਦੇ ਆ ਬਹਿੰਦੇ ਆ, ਹਰ ਨਾਮ ਧਿਆ, ਸਿਮਰ 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 ਸੁਖ ਪਾਲ। ਬਾਣੀ ਤਾਂ ਸਿਮਰ ਨੂੰ ਕਹਿੰਦੀ ਹੈ, ਬਾਣੀ ਤਾਂ ਕਹਿੰਦੀ ਸੇਵਕ ਨੂੰ ਕਹਿੰਦੀ ਹੈ, ਬਾਣੀ ਤਾਂ ਆਪੇ ਆਪ ਨੂੰ ਮਰਨ ਨੂੰ ਕਹਿੰਦੀ ਹੈ। ਮੈਂ ਮੇਰੀ ਮਨ, ਅਸੀਂ ਰੋਜ਼ ਮੈਂ ਮੇਰੀ ਨੂੰ ਪੱਠੇ ਪਾਉਂਦੇ ਹਾਂ, ਦੇਖੋ ਉਲਟ ਮੈਂ ਮਰ ਜਾਓ, ਮੈਂ ਮੇਰੀ ਮਰਨਾ ਕੀ ਸਰੀਰਕ ਤੌਰ ਤੇ ਨਹੀਂ, ਮੈਂ ਮੇਰੀ ਨੂੰ ਮਾਰਨਾ, ਘਰ ਚ ਮਾਰਨਾ, ਸ਼ਬਦ ਨਾਲ ਮਾਰਨਾ, ਅਸੀਂ ਤਾਂ ਮਨ ਨੂੰ ਮੈਂ ਪੱਠੇ ਪਾਉਂਦੇ, ਕਦ ਨਾ ਰਿਲੀਜਨ ਨਾ, ਵੀ ਮੈਂ ਵੱਡਾ ਸਿੱਖ ਹਾਂ, ਮੈਂ ਇੰਨੇ ਕੰਮ ਕਰਦਾ, ਇੰਨੇ ਪਾਠ ਕਰਦਾ, ਮੈਂ ਇਹ ਕਰਦਾ, ਮੈਂ ਉਹ ਕਰਦਾ। ਭਾਈ ਭਾਈ ਫੋਕਟ ਫੋਕਟ ਹੀ ਹੈ। ਬਾਣੀ ਮੰਨੋ, ਬਾਣੀ ਕੀ ਕਹਿੰਦੀ ਹੈ? ਤੁਹਾਡੀ ਮਰਜ਼ੀ ਹੈ, ਇਹ ਤਾਂ ਹਰੇਕ ਨੇ ਆਪੋ ਆਪਣੇ ਵਾਸਤੇ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।